You're with SBS Radio.
ਪਿਆਰੇ ਦੋਸਤੋ, SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਪ੍ਰੀਤਿੰਦਰ ਸਿੰਘ ਗਰੇਵਾਲ ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਗਗਨਦੀਪ ਕੌਰ ਸਰਾਂ ਹੋਣਾ ਨੇ ਬ੍ਰਿਸਬਨ ਤੋਂ ਸਾਂਝ ਬਣਾਈ ਹੈ। ਕਿਤਾਬਾਂ ਪੜ੍ਹਨ ਨਾਲੋਂ ਸੁਣਨ ਦੇ ਰੁਝਾਨਾਂ 'ਚ ਹੋਏ ਵਾਧੇ ਪਿੱਛੋਂ ਕੁਛ ਖਾਸ ਐਪਲੀਕੇਸ਼ਨਸ ਨੇ ਜਿਨ੍ਹਾਂ ਦਾ ਕਾਰੋਬਾਰ ਕਰੋਨਾ ਵਾਇਰਸ ਲੋਕਡਾਊਨ ਦੌਰਾਨ ਖੂਬ ਚਮਕਿਆ। ਆਡੀਬਲ ਉਹਨਾਂ 'ਚੋਂ ਇੱਕ ਹੈ, ਪਰ ਮਹਿਸੂਸ ਕੀਤਾ ਜਾਂਦਾ ਕਿ ਪੰਜਾਬੀ ਦੀਆਂ ਕਿਤਾਬਾਂ ਇਹਨਾਂ ਆਡੀਓ ਪਲੈਟਫਾਰਮਸ 'ਤੇ ਮੌਜੂਦ ਨਹੀਂ। ਮੈਦਾਨ ਖਾਲੀ ਸੀ ਜਿਹਨੂੰ ਕਈ ਲੋਕਾਂ ਵੱਲੋਂ, ਕਈ ਸਮਾਰਟਫੋਨ ਐਪਲੀਕੇਸ਼ਨਸ ਵੱਲੋਂ ਵਰਤਣ ਦੀ ਕੋਸ਼ਿਸ਼ ਕੀਤੀ ਗਈ ਹੈ, ਅਤੇ ਇਹੋ ਜਿਹਾ ਹੀ ਇੱਕ ਉਪਰਾਲਾ ਗਗਨ ਹੁਣਾਂ ਨੇ ਕੀਤਾ। ਆਓ ਇਸ ਬਾਰੇ ਉਹਨਾਂ ਤੋਂ ਹੋਰ ਜਾਣਦੇ ਹਾਂ। ਹਾਂਜੀ ਗਗਨ, ਸਤਿ ਸ਼੍ਰੀ ਅਕਾਲ ਜੀ, ਐਨ ਨੂੰ ਆਖਦੇ ਹਾਂ।
ਹਾਂਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਸੱਦਾ ਦੇਣ ਦੇ ਲਈ।
ਸਭ ਤੋਂ ਪਹਿਲਾਂ ਤਾਂ ਇਸ ਐਪਲੀਕੇਸ਼ਨ ਬਾਰੇ ਗੱਲ ਖੋਲ ਕੇ ਦੱਸੋ, ਉਪਰੰਤ ਤੁਹਾਡੀ ਪੰਜਾਬੀ ਬੋਲੀ ਨਸਾਂਝ ਦਾ ਵੀ ਜ਼ਿਕਰ ਕਰਾਂਗੇ।
ਹਾਂਜੀ ਪ੍ਰੀਤਿੰਦਰ ਜੀ, ਜਿੱਦਾਂ ਤੁਸੀਂ ਆਲਰੇਡੀ ਮੈਂਸ਼ਨ ਕਰਤਾ ਹਨਾ ਕਿ ਆਡੀਬਲ ਵਗੈਰਾ ਤੇ ਕਿਤਾਬਾਂ ਬਹੁਤ ਆਪਾਂ ਬਹੁਤ ਸੁਣ ਸਕਦੇ ਹਾਂ, ਪਰ ਦੁੱਖ ਦੀ ਗੱਲ ਇਹ ਸੀ ਕਿ ਜਦੋਂ ਪੰਜਾਬੀ ਨੂੰ ਪੜ੍ਹਨਾ ਚਾਹੁੰਦੇ ਸੀ ਤਾਂ ਪੰਜਾਬੀ ਦੀ ਕੋਈ ਕਿਤਾਬ ਹੀ ਨੀ ਤੁਹਾਨੂੰ ਮਿਲਦੀ ਸੀ ਹਨਾ। ਤੇ ਫਿਰ ਉਹਦੇ ਲਈ ਮੇਰੇ ਖਿਆਲ ਚ ਆਪਾਂ ਜਾਂ ਤਾਂ ਯੂਟਿਊਬ ਤੇ ਸਰਚ ਕਰਦੇ ਸੀ ਤੇ ਜਾਂ ਫੇਸਬੁੱਕ ਤੇ ਕਿ ਕਿਤੋਂ ਤਾਂ ਕੁਛ ਮਿਲੇ ਹਨਾ। ਤੇ ਮੈਂ ਵੀ ਅੰਗਰੇਜ਼ੀ ਦੀਆਂ ਕਿਤਾਬਾਂ ਪੜ੍ਹਦੀ ਸੀ ਜਦੋਂ ਕੋਈ ਆਪਸ਼ਨ ਨੀ ਹੈਗਾ ਸੀ, ਕਿਉਂਕਿ ਕਿਤਾਬਾਂ ਖੋਲ ਕੇ ਪੜ੍ਹਦੀਆਂ ਔਖੀਆਂ ਲੱਗਦੀਆਂ ਆ, ਤਾਂ ਮੈਂ ਸਾਰੀ ਅੰਗਰੇਜ਼ੀ ਦੀਆਂ ਕਿਤਾਬਾਂ ਸੁਣਦੀ ਸੀ। ਤਾਂ ਫਿਰ ਮੈਨੂੰ ਲੱਗਿਆ ਕਿ ਮਤਲਬ ਜਦੋਂ ਅੰਗਰੇਜ਼ੀ ਦੀਆਂ ਕਿਤਾਬਾਂ ਇਹ ਹੋ ਸਕਦੀਆਂ ਆ ਤਾਂ ਅਸੀਂ ਵੀ ਡਿਜ਼ਰਵ ਕਰਦੇ ਹਾਂ ਇਹ ਚੀਜ਼, ਹਨਾ, ਅਸੀਂ ਕਿਉਂ ਨੀ। ਤਾਂ ਫਿਰ ਮੇਰਾ ਰੁਝਾਨ ਇਹਦੇ 'ਚ ਬਹੁਤ ਹੋ ਗਿਆ ਤੇ ਫਾਈਨਲੀ ਮੈਨੂੰ ਲੱਗਿਆ ਕਿ ਇਹ ਚੀਜ਼ ਨੂੰ ਫਾਈਨਲ ਰੂਪ ਦੇ ਦਿੱਤਾ ਜਾਣਾ ਚਾਹੀਦਾ ਆ। ਤਾਂ ਫਿਰ ਆਪਾਂ ਵਿਰਾਸਤ ਨੂੰ ਲੈ ਕੇ ਆਂਦਾ।
ਤੇ ਵਿਰਾਸਤ 'ਚ ਹੁਣ ਤੱਕ ਕਿੰਨੀਆਂ ਕਿਤਾਬਾਂ ਰਿਕਾਰਡ ਕਰਕੇ ਤੁਹਾਡੀਆਂ ਸਾਂਭੀਆਂ ਹੋਈਆਂ?
ਹਾਂਜੀ, ਵਿਰਾਸਤ ਦੇ ਵਿੱਚ ਤਕਰੀਬਨ ਆਪਣੇ 320 ਕਿਤਾਬਾਂ ਹੋ ਚੁੱਕੀਆਂ ਆ ਤੇ ਬਾਕੀ ਵੀ ਕਿਤਾਬਾਂ ਤੇਜ਼ੀ ਤੇਜ਼ੀ ਦੇ ਨਾਲ ਐਡ ਹੋਣਗੀਆਂ।
ਇਹਨਾਂ ਦਾ ਫਿਰ ਵਿਸ਼ਾ ਵਸਤੂ ਕਿਵੇਂ ਚੁਣਦੇ ਹੋ? ਕੋਈ ਧਰਮ ਕਰਮ, ਸਿਆਸਤ, ਕਵਿਤਾ, ਵਾਰਤਕ, ਹਰ ਪ੍ਰਕਾਰ ਦੀ ਕਿਤਾਬ ਆ ਜਾਂ ਕੋਈ ਖਾਸ ਪ੍ਰਕਾਰ ਦੀਆਂ ਕਿਤਾਬਾਂ ਨੇ ਜਿਨ੍ਹਾਂ 'ਚ ਲੋਕਾਂ ਦੀ ਜ਼ਿਆਦਾ ਰੁਚੀ ਹੁੰਦੀ ਹੈ, ਸਿਰਫ ਉਹਨਾਂ ਨੂੰ ਹੀ ਮੌਕਾ ਮਿਲਦਾ, ਤੇ ਕੋਈ ਖਾਸ ਕਿਤਾਬਾਂ ਜਿਨ੍ਹਾਂ ਦਾ ਨਾਂ ਲੈਣਾ ਚਾਹੋ ਤੁਸੀਂ?
ਜੀ ਜੀ ਪ੍ਰੀਤਿੰਦਰ ਜੀ, ਬਿਲਕੁਲ ਆਪਣੀ ਕੋਸ਼ਿਸ਼ ਹੁੰਦੀ ਆ ਕਿ ਹਰ ਇੱਕ ਕੈਟਾਗਰੀ ਦੀ ਕਿਤਾਬ ਐਡ ਕੀਤੀ ਜਾਵੇ ਹਨਾ, ਕਿਉਂਕਿ ਹਰ ਇੱਕ ਬੰਦੇ ਦਾ ਆਪਦਾ ਵੱਖਰਾ ਇੰਟਰਸਟ ਹੁੰਦਾ, ਕਿਸੇ ਦਾ ਸਿੱਖ ਹਿਸਟਰੀ ਚ ਹੁੰਦਾ, ਕਿਸੇ ਦਾ ਸਟੋਰੀਜ਼ ਚ ਹੁੰਦਾ ਆ, ਮੇਰਾ ਜਿੱਦਾਂ ਨੋਨ ਫਿਕਸ਼ਨ ਚ ਬਹੁਤ ਆ। ਤਾਂ ਆਪਣੀ ਕੋਸ਼ਿਸ਼ ਹੁੰਦੀ ਆ ਕਿ ਹਰ ਇੱਕ ਫਲੇਵਰ ਦੀ ਕਿਤਾਬ ਐਡ ਕਰੀਏ। ਤੇ ਹੁਣ ਤੱਕ ਜਿਹੜੀਆਂ ਕਾਫੀ ਮਸ਼ਹੂਰ ਕਿਤਾਬਾਂ ਆ ਉਹਨਾਂ ਦੇ ਵਿੱਚੋਂ ਜਿੱਦਾਂ ਮੇਰਾ ਦਾਗਿਸਤਾਨ, ਅਸਲ ਇਨਸਾਨ ਦੀ ਕਹਾਣੀ, ਰਸੀਦੀ ਟਿਕਟ, ਮੇਰਾ ਪਾਕਿਸਤਾਨੀ ਸਫ਼ਰਨਾਮਾ, ਸੋਹਨ ਸਿੰਘ ਸੀਤਲ ਜੀ ਦੀਆਂ ਕੁਛ ਕਿਤਾਬਾਂ ਤੇ ਪੋਇਟਰੀਜ਼ ਐਡ ਕੀਤੀਆਂ, ਤੇ ਇੱਦਾਂ ਦੀਆਂ ਹੋਰ ਵੀ ਕਈ ਕਿਤਾਬਾਂ ਹੋਣਗੀਆਂ ਜਿਹੜੀਆਂ ਬਹੁਤ ਹੀ ਖੂਬਸੂਰਤ ਕਿਤਾਬਾਂ ਆ ਤੇ ਉਹ ਆਪਣੇ ਸਰੋਤਿਆਂ ਲਈ ਹਾਂਜੀ ਪੇਸ਼ ਆ।
ਤੇ ਗਗਨ, ਸਾਡੇ ਸੁਣਨ ਵਾਲਿਆਂ 'ਚੋਂ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਸਿਆਣੀ ਉਮਰ ਨਾਲ ਤਾਲੁਕ ਰੱਖਦੇ ਆ, ਥੋੜ੍ਹਾ ਜਿਹਾ ਕਈ ਵਾਰ ਹੁੰਦਾ ਨਾ ਉਹਨਾਂ ਨੂੰ ਓਨੀ ਗੱਲ ਸਮਝ ਆਉਂਦੀ ਨਹੀਂ ਕਿ ਇਹ ਐਪਸ ਚੱਲਦੀਆਂ ਕਿਵੇਂ ਨੇ, ਤੇ ਇਹ ਥੋੜ੍ਹਾ ਜਿਹਾ ਜੇ ਲੇਮੈਨ ਲੈਂਗੁਏਜ, ਜੇ ਕੋਈ ਸਧਾਰਨ ਭਾਸ਼ਾ, ਸਧਾਰਨ ਗੱਲ ਜੀ ਆਪਾਂ ਕਰੀਏ ਤੇ ਗੱਲ ਸਮਝਾਉਣੀ ਹੋਵੇ ਤਾਂ ਜੇ ਉਹ ਚਾਹੁਣ ਤਾਂ ਕਿਵੇਂ ਸੁਣ ਸਕਦੇ ਆ?
ਹਾਂਜੀ, ਐਕਚੁਲੀ ਇਹ ਪ੍ਰੀਤਿੰਦਰ ਜੀ ਸੌਖੀ ਕਾਫੀ, ਮੇਰਾ ਪਹਿਲਾ ਮੋਟਿਵ ਇਹੀ ਸੀਗਾ ਕਿ ਯੂਜ਼ਰ ਫਰੈਂਡਲੀ ਹੋਣੀ ਚਾਹੀਦੀ ਐਪ, ਹਨਾ, ਕਿ ਜਿੱਦਾਂ ਆਪਣੇ ਵੱਡੀ ਉਮਰ ਦੇ ਲੋਕ ਇਹਨੂੰ ਵਰਤਣਾ ਚਾਹੁੰਦੇ ਆ। ਤਾਂ ਬਹੁਤ ਸਿੰਪਲ ਜਿਹਾ ਆ, ਇਹਨੂੰ ਡਾਊਨਲੋਡ ਕਰਕੇ ਸ਼ਾਇਦ ਪਹਿਲੀ ਵਾਰ ਉਹਨਾਂ ਨੂੰ ਹੈਲਪ ਲੈਣੀ ਪਵੇ ਮੇਰੇ ਖਿਆਲ 'ਚ, ਜੇ ਉਹ ਟੈਕਨੀਕੀ ਪੱਖ ਤੋਂ ਕਾਫੀ ਜ਼ਿਆਦਾ ਕਮਜ਼ੋਰ ਆ, ਹਨਾ, ਜਿੱਦਾਂ ਰਜਿਸਟਰ ਕਰਨ ਦੇ ਲਈ। ਉਸ ਤੋਂ ਬਾਅਦ ਜਦੋਂ ਇੱਕ ਵਾਰ ਰਜਿਸਟਰ ਕਰ ਲਿਆ ਤੇ ਲੌਗਇਨ ਹੋ ਗਏ ਉਹ, ਹਨਾ, ਤੇ ਫਿਰ ਕਵਰ ਪੇਜਿਸ ਦੇ ਨਾਲ ਨਾਲ ਜਿਹੜੀਆਂ ਕਿਤਾਬਾਂ ਉਹ ਅਪਲੋਡ ਕੀਤੀਆਂ ਆਪਾਂ, ਤਾਂ ਮੇਰੇ ਖਿਆਲ ਚੋਂ ਫੋਟੋ ਤੋਂ ਦੇਖ ਕੇ ਕਿਤਾਬ ਨੂੰ ਚੁਣ ਸਕਦੇ ਆ, ਹਨਾ, ਜਸਟ ਫੋਟੋ ਦੇਖੀ, ਉਹਨਾਂ ਨੇ ਜਿਹੜੀ ਵੀ ਕਿਤਾਬ ਸੁਣੀ ਉੱਤੇ ਕਲਿੱਕ ਕੀਤਾ ਤੇ ਕਲਿੱਕ ਕਰਕੇ ਉਹ ਕਿਤਾਬ ਆਪੇ ਸ਼ੁਰੂ ਹੋ ਜੂਗੀ ਤੇ ਚੈਪਟਰ ਬਾਏ ਚੈਪਟਰ ਆਪਣੇ ਆਪ ਹੀ ਪਲੇ ਹੁੰਦੀ ਜਾਊਗੀ। ਤੇ ਮੰਨ ਲਓ ਕਿ ਇੱਕ ਦਿਨ ਦੇ ਵਿੱਚ ਉਹ ਸਾਰੀ ਕਿਤਾਬ ਨਹੀਂ ਸੁਣ ਸਕਦੇ, ਤਾਂ ਉਹਦੇ ਲਈ ਜਿੱਥੇ ਉਹਨਾਂ ਨੇ ਕਿਤਾਬ ਛੱਡਤੀ ਤਾਂ ਅਗਲੇ ਦਿਨ ਉਹ ਹਿਸਟਰੀ ਹੈਗਾ ਉਹਦੇ ਨਾਲ ਦਾ ਆਪਸ਼ਨ ਹੀ ਆ ਨੀਚੇ, ਜਦੋਂ ਆਪਾਂ ਬੋਟਮ ਤੇ ਦੇਖਦੇ ਹਾਂ ਤਾਂ ਉਹ ਸੈਕਿੰਡ ਆਪਸ਼ਨ ਤੋਂ ਚੂਜ਼ ਕਰਕੇ ਹਿਸਟਰੀ ਤੋਂ ਸੇਮ ਜਿੱਥੇ ਕਿਤਾਬ ਛੱਡੀ ਸੀ ਉੱਥੋਂ ਫਿਰ ਤੋਂ ਪਲੇ ਕਰ ਸਕਦੇ ਹਾਂ
ਜੀ। ਤੇ ਉਹਦੇ ਲਈ ਸਮਾਰਟਫੋਨ ਦਾ ਹੋਣਾ ਲਾਜ਼ਮੀ ਆ, ਇਹ ਵੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ, ਕਿਉਂਕਿ ਸਮਾਰਟਫੋਨ ਜ਼ਰੀਏ ਤੁਸੀਂ ਪਲੇ ਸਟੋਰ ਜਾਂ ਆਈਟਿਊਨ 'ਤੇ ਜਾ ਕੇ ਇਹ ਕਿਤਾਬਾਂ ਜਾਂ ਕੋਈ ਵੀ ਐਪ, ਆਪਾਂ ਗੱਲ ਕਰੀ ਇਸ ਐਪ ਦੀ ਨਹੀਂ ਕਰਦੇ, ਕੋਈ ਵੀ ਐਪ ਉੱਥੋਂ ਡਾਊਨਲੋਡ ਕੀਤੀ ਜਾ ਸਕਦੀ ਹੈ ਅਤੇ ਉਦੋਂ ਫਾਇਦਾ ਲਿਆ ਜਾ ਸਕਦਾ। ਅਤੇ ਦੇਖੋ ਗਗਨ, ਸਮਾਰਟਫੋਨ ਜਦ ਦੇ ਚੱਲੇ ਆ ਦੁਨੀਆ ਕਾਫ਼ੀ ਬਦਲ ਗਈ ਆ, ਕਰ ਲਓ ਦੁਨੀਆ ਮੁੱਠੀ ਮੇਂ, ਜ਼ਿੰਦਗੀ ਹੁਣ ਇਹਦੇ ਬਿਨਾਂ ਅਧੂਰੀ ਲੱਗਦੀ ਆ। ਤਕਨੀਕ ਦੇ ਇਸ ਯੁੱਗ ਦੇ ਹਾਣੀ ਬਣਨ 'ਚ ਪੰਜਾਬੀ ਇੰਨੇ ਪਿੱਛੇ ਕਿਉਂ ਰਹੇ? ਇਹ ਉਪਰਾਲੇ ਤਾਂ 5-7 ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸੀ, ਆਪਾਂ ਲੇਟ ਕਿਉਂ ਆਏ ਨੇ?
ਹਾਂਜੀ ਪ੍ਰੀਤਿੰਦਰ ਜੀ, ਮੇਰੇ ਖਿਆਲ ਦੇ ਵਿੱਚ ਨਾ ਜਿਵੇਂ ਆਪਣੇ ਲੋਕ ਥੋੜਾ ਜਿਹਾ ਰਿਸਕ ਲੈਣ ਤੋਂ ਭੱਜਦੇ ਆ, ਇਹ ਮੇਰਾ ਮੰਨਣਾ ਆ, ਹੋ ਸਕਦਾ ਮੈਂ ਗਲਤ ਹੋਵਾਂ, ਕਿ ਆਪਾਂ ਨੂੰ ਥੋੜੇ ਜਿਹੇ ਰਿਸਕ ਲੈਣੇ ਔਖੇ ਲੱਗਦੇ ਆ ਕਿ ਪਤਾ ਨਹੀਂ, ਕਿਉਂਕਿ ਮੈਨੂੰ ਜਦੋਂ ਆਪਾਂ ਵਿਰਾਸਤ ਸ਼ੁਰੂ ਕੀਤੀ ਸੀ ਤਾਂ ਹਰ ਇੱਕ ਬੰਦੇ ਨੇ ਇਹ ਸਵਾਲ ਕੀਤਾ ਸੀ, ਜੇ ਇਹ ਨਾ ਚੱਲੀ ਫੇਰ, ਜੇ ਲੋਕਾਂ ਨੇ ਇਹਨੂੰ ਪਸੰਦ ਨਾ ਕੀਤਾ ਫੇਰ, ਤੇ ਤੁਹਾਡੀ ਇੰਨੀ ਇਨਵੈਸਟਮੈਂਟ ਆ ਉਹ ਤਾਂ ਸਾਰੀ ਖੂਹ ਖਾਤੇ ਗਈ। ਤਾਂ ਮੈਂ ਕਹੂੰਗੀ ਕਿ ਮੇਰਾ ਤੇ ਮੇਰੇ ਹਸਬੈਂਡ ਦਾ ਹੌਸਲਾ ਸੀਗਾ, ਸਾਨੂੰ ਸੀਗਾ ਕਿ ਆਪਾਂ ਮਤਲਬ ਜੇ ਦੀ ਬਜਾਏ ਜੇ ਸੋਚੀਏ ਵੀ ਜੇ ਇਹ ਲੋਕਾਂ ਨੇ ਪਸੰਦ ਕਰ ਲਈ, ਹਨਾ, ਜੇ ਜਿਵੇਂ ਆਪਾਂ ਜਿਹੜੇ ਬਾਹਰਲੇ ਆ, ਮੇਰੇ ਖਿਆਲ ਚ ਆਪਾਂ ਸਾਰੇ ਸਫ਼ਰ ਕਰਦੇ ਹਾਂ ਚੀਜ਼ ਦੇ ਨਾਲ ਕਿ ਅਸੀਂ ਕਿਤਾਬਾਂ ਪੜ੍ਹਨੀਆਂ ਚਾਹੁੰਦੇ ਹਾਂ ਪਰ ਪੜ੍ਹ ਨਹੀਂ ਪਾਉਂਦੇ। ਜਿੱਦਾਂ ਪ੍ਰੀਤਿੰਦਰ ਜੀ ਮੈਂ ਕੀ ਕਰਦੀ ਸੀ, ਮੈਂ ਲਾਇਬ੍ਰੇਰੀ ਜਾਣਾ, ਲਾਇਬ੍ਰੇਰੀ ਤੋਂ 3-4 ਕਿਤਾਬਾਂ ਚੱਕ ਲੈਣੀਆਂ ਤੇ ਲੈ ਆਉਣੀਆਂ, ਹਨਾ, ਪੜ੍ਹਨ ਦਾ ਟਾਈਮ ਨੀ ਲੱਗਣਾ, ਉਹਨਾਂ ਦੀ ਮੇਲ ਆ ਜਾਣੀ ਕਿ ਤੁਹਾਡਾ ਲਾਈਕ 1 ਮੰਥ ਪੂਰਾ ਹੋ ਗਿਆ, ਕਿਤਾਬਾਂ ਵਾਪਿਸ ਕਰ ਜਾਓ, ਮੈਂ ਦੇ ਆਉਣੀ ਆ। ਮੈਂ ਤਾਂ 3-4 ਮਹੀਨੇ ਏਦਾਂ ਚੱਲਦਾ ਗਿਆ, ਫਿਰ ਮੈਨੂੰ ਲੱਗਿਆ ਵੀ ਪਤਲੀਆਂ ਕਿਤਾਬਾਂ ਲਵਾਂ, ਮੈਂ ਸ਼ਾਇਦ ਪਤਲੀਆਂ ਪੜ੍ਹ ਲੂੰਗੀ, ਤਾਂ ਮੈਂ ਉਹ ਵੀ ਕੀਤਾ, ਉਹ ਵੀ ਨੀ ਮਤਲਬ ਕੁਛ ਹੋਇਆ, ਤੇ ਫਿਰ ਮੈਨੂੰ ਲੱਗਿਆ ਵੀ ਇਹਦਾ ਇਹ ਸਲਿਊਸ਼ਨ ਨੀ, ਇਹਦਾ ਸਲਿਊਸ਼ਨ ਕੁਛ ਹੋਰ ਆ। ਤੇ ਆਪਣੇ ਲੋਕ ਤਕਨੀਕੀ ਪੱਖ ਤੋਂ ਮੈਂ ਕਹੂੰਗੀ ਇਸੇ ਗੱਲੋਂ ਪਿੱਛੇ ਆ ਕਿ ਪਹਿਲੀ ਗੱਲ ਤਾਂ ਥੋੜਾ ਜਿਹਾ ਰਿਸਕ ਨੂੰ ਛੱਡ ਕੇ, ਮਤਲਬ ਚੀਜ਼ਾਂ ਤਾਂ ਕਰਨੀਆਂ ਹੀ ਪੈਂਦੀਆਂ, ਹਨਾ, ਜੇ ਕਰਾਂਗੇ ਆਪਾਂ ਫਿਰ ਹੀ ਕੁਛ ਹੋਊਗਾ। ਟਰਾਈ ਕਰਨੀ ਚਾਹੀਦੀ ਹੈ ਹਰ ਇੱਕ ਚੀਜ਼, ਤੇ ਮੈਨੂੰ ਲੱਗਦਾ ਕਿ ਆਪਾਂ ਥੋੜੀ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਜਿਹੜੀ ਲੋਕਾਂ ਨੂੰ ਪਸੰਦ ਆ ਰਹੀ ਆ, ਤੇ ਇਹਦੇ ਤੋਂ ਅਸੀਂ ਖੁਸ਼ ਹਾਂ ਤੇ ਅਸੀਂ ਹੋਰ ਮਿਹਨਤ ਕਰ ਰਹੇ ਹਾਂ ਕਿ ਇਹਨੂੰ ਇੰਪਰੂਵ ਕਰ ਸਕੀਏ।
ਤੇ ਹੁਣ ਤੱਕ ਕਿੰਨੇ ਕੁ ਲੋਕ ਤੁਹਾਡੇ ਨਾਲ ਰਜਿਸਟਰ ਹੋ ਚੁੱਕੇ ਆ ਇਸ ਐਪ ਜ਼ਰੀਏ?
ਜੀ ਤਕਰੀਬਨ 10,000 ਦੇ ਕਰੀਬ ਲੋਕ ਆਪਣੇ ਨਾਲ ਰਜਿਸਟਰ ਹੋ ਚੁੱਕੇ ਆ ਪ੍ਰੀਤਿੰਦਰ ਜੀ।
ਤੁਸੀਂ ਦੇਖਦੇ ਹੋ ਕਿ ਪ੍ਰਵਾਸੀ ਭਾਈਚਾਰੇ 'ਚ ਇਸ ਸੰਬੰਧੀ ਕੋਈ ਰੁਝਾਨ ਜਾਂ ਰੁਚੀ ਹੈਗੀ? ਕਿਉਂਕਿ ਬਹੁਤ ਸਾਰੇ ਲੋਕ ਟਰਾਂਸਪੋਰਟ ਖਿੱਤੇ ਨਾਲ ਵੀ ਜੁੜੇ ਹੋਏ ਆ, ਖਾਸ ਤੌਰ 'ਤੇ ਟੈਕਸੀਆਂ ਵਾਲੇ, ਟਰੱਕਾਂ ਵਾਲੇ, ਜਿਨ੍ਹਾਂ ਕੋਲ ਸਮਾਂ ਹੀ ਸਮਾਂ, ਕਿਉਂਕਿ 10-12 ਘੰਟੇ ਕਈ ਵਾਰ ਟੈਕਸੀ ਚਲਾਉਣੀ ਜਾਂ ਟਰੱਕ ਚਲਾਉਣਾ, ਤਾਂ ਕਿਤਾਬ ਜੇ ਪੜ੍ਹਨ ਦੀ ਬਜਾਏ ਸੁਣਨ ਨੂੰ ਮਿਲ ਜੇ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ। ਪਰ ਨਾਲ ਆਪਾਂ ਇਹ ਵੀ ਦੇਖਦੇ ਹਾਂ ਉਸ ਹਾਈਕੂ ਵੱਲ, NRI ਕਰੇ ਭਾਰਤ ਲਈ, ਕੱਢ ਕਿਤਾਬਾਂ ਕਿਲੋ ਬਰਫੀ ਪਾਈ।
ਜੀ ਹਾਂਜੀ ਪ੍ਰੀਤਿੰਦਰ ਜੀ, ਮੈਨੂੰ ਐਕਚੁਲੀ ਜਿੱਦਾਂ ਕਈ ਸੱਜਣਾਂ ਦੇ ਕਮੈਂਟਸ ਆਏ ਕਿ ਅੱਛਾ ਤੁਸੀਂ ਤਾਂ ਪੜ੍ਹਨੋਂ ਹਟਾ ਰਹੇ ਹੋ ਤੇ ਕਹਿੰਦੇ ਹੋ ਸੁਣੋ, ਤਾਂ ਮੇਰਾ ਉਹਨਾਂ ਲਈ ਵੀ ਇਹੀ ਜਵਾਬ ਸੀਗਾ ਕਿ ਆਪਾਂ ਪੜ੍ਹਨੋਂ ਨੀ ਹਟਾ ਰਹੇ, ਆਪਾਂ ਜਿਹੜੇ ਪੜ੍ਹ ਨੀ ਸਕਦੇ ਉਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਕਿਸੇ ਤਰੀਕੇ ਨਾਲ ਪੜ੍ਹ ਸੁਣ ਸਕਦੇ ਹੋ ਤਾਂ। ਤੇ ਇਹ ਚੀਜ਼ ਜਿਹੜੀ ਮੇਰੇ ਖਿਆਲ ਚ ਬਾਲੀ ਢੁਕਦੀ ਆ ਪ੍ਰਵਾਸੀ ਭਾਰਤੀਆਂ ਤੇ, ਹਨਾ, ਪਰ ਪ੍ਰਵਾਸੀ ਪੰਜਾਬੀਆਂ ਤੇ ਮੈਂ ਕਹੂੰਗੀ, ਆਪਾਂ ਨੂੰ ਥੋੜਾ ਜਿਹਾ ਸੁਖਾਲਾ ਹੋ ਗਿਆ। ਤੇ ਸੱਚੀ ਪ੍ਰੀਤਿੰਦਰ ਜੀ, ਮੈਨੂੰ ਬਹੁਤ ਟਰੱਕ ਵਾਲਿਆਂ ਦੇ, ਜਿੱਦਾਂ ਰਾਤ ਵੀ ਇੱਕ ਵੀਰ ਦਾ ਮੈਸੇਜ ਆਇਆ, ਉਹ ਲਾਈਕ ਬਹੁਤ ਖੁਸ਼ ਹੋ ਰਹੇ ਸੀਗੇ ਕਿ ਵਿਰਾਸਤ ਦਾ ਧੰਨਵਾਦ ਇਹ ਉਪਰਾਲਾ ਕਰਨ ਲਈ, ਕਿਉਂਕਿ ਕਹਿੰਦੇ ਟਰੱਕ ਤੇ ਬੋਰ ਹੋ ਜਾਂਦੇ ਅਸੀਂ, ਗਾਣੇ ਸੁਣ ਸੁਣ ਅੱਕ ਜਾਈਦਾ ਆ, ਤੇ ਕੰਮ ਮਤਲਬ ਇੱਕ ਤਾਂ ਪੈਸੇ ਵੀ ਕਮਾ ਲਈਏ, ਕੰਮ ਵੀ ਕਰ ਲਈਏ ਤੇ ਕੁਛ ਸਿੱਖ ਵੀ ਲਈਏ, ਹਨਾ, ਤੇ ਉਹਨਾਂ ਦੀਆਂ ਕਈਆਂ ਹੋਈ ਗੱਲਾਂ ਸੀ ਕਿ ਇਹਦੇ ਵਰਗੀ ਕੋਈ ਰੀਸ ਨਹੀਂ ਆ। ਤਾਂ ਆਹ ਗੱਲਾਂ ਸੁਣ ਕੇ ਮੈਨੂੰ ਖੁਸ਼ੀ ਹੁੰਦੀ ਆ, ਜਿਵੇਂ ਆਪਣਾ ਭਾਈਚਾਰਾ ਡਰਾਈਵਿੰਗ ਦੇ ਵਿੱਚ ਬਹੁਤ ਆ, ਹਨਾ, ਜਿੱਦਾਂ ਟੈਕਸੀ ਹੋ ਗਈ, ਟਰੱਕਿੰਗ ਹੋ ਗਈ, ਤੇ ਉਹਦੇ ਵਿੱਚ ਮੈਨੂੰ ਲੱਗਦਾ ਕਿ ਇਹ ਥੋੜਾ ਜਿਹਾ ਸੁਖਾਲਾ ਹੋ ਜਾਊ ਉਹਨਾਂ ਨੂੰ ਆਪਣਾ ਟਾਈਮ ਕੱਢਣਾ।
ਜੀ ਮੈਂ ਦੇਖਦਾ ਨਵੀਆਂ ਆਈਆਂ ਪੁਸ਼ਤਾਂ ਜਦੋਂ ਇੱਥੇ ਇੱਕ ਤਰ੍ਹਾਂ ਨਾਲ ਸੈਟਲ ਹੋ ਜਾਂਦੀਆਂ, ਤਾਂ ਫਿਰ ਹੌਲੀ ਹੌਲੀ ਤੁਹਾਡੀਆਂ ਰੁਚੀਆਂ, ਰੁਝਾਨ, ਜੋ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਉਹ ਕਰਨ ਦੀ ਕੋਸ਼ਿਸ਼ ਕਰਦੇ ਹੋ। ਜੇ ਆਪਾਂ ਦੂਜੇ ਭਾਈਚਾਰੇ ਦੇ ਲੋਕਾਂ ਨੂੰ ਹੁਣ ਟ੍ਰੇਨ 'ਚ ਸਫ਼ਰ ਕਰਦੇ ਦੇਖੀਏ, ਬੱਸ 'ਚ ਜਾਂ ਏਅਰਪੋਰਟ 'ਤੇ ਬੈਠਿਆਂ ਨੂੰ ਦੇਖੀਏ, ਤਾਂ ਹੱਥ 'ਚ ਕਿਤਾਬਾਂ ਹੁੰਦੀਆਂ, ਪਰ ਆਪਣੇ ਭਾਈਚਾਰੇ ਦੇ ਲੋਕਾਂ 'ਚ ਹਜੇ ਉਹ ਮੇਰਾ ਖਿਆਲ ਰੁਝਾਨ ਜਾਂ ਰੁਚੀ ਦੇਖਣ ਨੂੰ ਨਹੀਂ ਮਿਲੀ। ਪਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨ ਸ਼ਾਇਦ ਚੰਗੇ ਹੋਣ, ਲੋਕ ਚਲੋ ਗਾਣੇ ਸੁਣਦੇ ਆ, ਮਨੋਰੰਜਨ, ਉਹ ਸਾਰੀਆਂ ਗੱਲਾਂ ਵੀ ਜ਼ਰੂਰੀ ਆ, ਪਰ ਬਹੁਤ ਸਾਰੀਆਂ ਚੰਗੀਆਂ ਗੱਲਾਂ, ਚੰਗੀਆਂ ਆਦਤਾਂ ਕਿਤਾਬਾਂ ਜ਼ਰੀਏ ਕੋਈ ਚੰਗੀ ਗੱਲ ਸੁਣ ਸਕਦੇ ਹੋ, ਗ੍ਰਹਿਣ ਕਰ ਸਕਦੇ ਹੋ, ਉਸ ਲਿਹਾਜ਼ ਨਾਲ ਕਿਤਾਬਾਂ ਦੀ ਅਹਿਮੀਅਤ ਤਾਂ ਦੇਖੋ ਰਹਿਣੀ ਹੋਈ ਆ। ਅਤੇ ਮੈਂ ਤਕਨੀਕੀ ਪੱਧਰ 'ਤੇ ਇੱਕ ਵੱਖਰਾ ਜਿਹਾ ਸਵਾਲ ਪੁੱਛਾਂ। ਮੈਂ ਮਹਿਸੂਸ ਕਰਦਾ ਕਿ ਪੰਜਾਬੀ ਭਾਸ਼ਾ ਨਾਲ ਖਾਸ ਲਗਾਅ ਹੋਣਾ ਵੀ ਜ਼ਰੂਰੀ ਆ, ਇਕੱਲਾ ਕਾਰੋਬਾਰੀ ਦਿਮਾਗ ਹੀ ਨਹੀਂ ਕਾਫੀ ਹੋਊਗਾ ਇਹਨੂੰ ਚਲਾਉਣ ਲਈ। ਤੁਸੀਂ ਆਪਣੀ ਪੰਜਾਬੀ ਬੋਲੀ ਨਾਲ ਥੋੜੀ ਜਿਹੀ ਸਾਂਝ ਬਾਰੇ ਗੱਲ ਖੋਲ ਕੇ ਦੱਸੋਗੇ ਕੀ ਤੁਸੀਂ ਕੋਈ ਇਸ ਸੰਬੰਧੀ ਕੋਈ ਪੜ੍ਹਾਈ ਲਿਖਾਈ ਕੀਤੀ ਆ, ਇਸ ਪਾਸੇ ਵੱਲ ਨਹੀਂ ਕਿਉਂ, ਕੋਈ ਹੋਰ ਪਾਸਾ ਹੋਰ ਕੰਮ ਕਰ ਕਿਉਂ ਨਹੀਂ?
ਹਾਂਜੀ ਪ੍ਰੀਤਿੰਦਰ ਜੀ, ਬੜਾ ਸੋਹਣਾ ਸਵਾਲ ਪੁੱਛਿਆ ਤੁਸੀਂ। ਮੈਂ ਐਕਚੁਅਲੀ ਬਹੁਤ ਹੀ ਇਮੋਸ਼ਨਲ ਪਰਸਨ ਆ, ਜਿਵੇਂ ਇੱਥੇ ਰਹਿ ਕੇ ਨਾ ਤੁਹਾਨੂੰ ਪੰਜਾਬ ਦਾ ਹੋਰ ਵੱਧ ਵੱਧ ਕੇ ਪਿਆਰ ਆਉਂਦਾ ਹੈ ਨਾ। ਮੇਰਾ ਪੰਜਾਬ ਵਾਲੀ ਬਹੁਤ ਫੀਲਿੰਗ ਆਉਂਦੀ ਆ ਤੁਹਾਨੂੰ, ਕਿ ਇੱਥੇ ਜਦੋਂ ਤੁਸੀਂ ਸਿਟੀਜ਼ਨਸ ਨੂੰ ਦੇਖਦੇ ਆ ਕਿ ਕਿੰਨਾ ਵਧੀਆ ਤੇ ਕਿੰਨੇ ਰੂਲਸ ਮੁਤਾਬਿਕ ਸਾਰੇ ਨਾਗਰਿਕ ਵਿਵਹਾਰ ਕਰਦੇ ਆ ਹਨਾ। ਇੱਕ ਤੋਂ ਵੀ ਪਹਿਲਾਂ ਪ੍ਰੀਤਿੰਦਰ ਜੀ, ਮੈਂ ਕਹੂੰਗੀ ਸ਼ਾਇਦ ਅੰਦਰੋਂ ਹੀ ਤੁਹਾਡੇ ਰੱਬ ਵੱਲੋਂ ਹੀ ਦਿੱਤੀ ਚੀਜ਼ ਹੁੰਦੀ ਆ ਕੋਈ, ਹਨਾ, ਕਿ ਤੁਸੀਂ ਫੀਲ ਕਰਦੇ ਆ। ਮੈਨੂੰ ਹੁੰਦਾ ਸੀ ਕਿ ਮੈਂ ਐਵੇਂ ਦਾ ਕੀ ਕਰ ਸਕਦੀ ਹਾਂ ਜਿਹੜਾ ਮੈਂ ਆਪਦਾ ਕੰਟਰੀਬਿਊਸ਼ਨ ਕਰਕੇ ਆਪਦਾ ਕੋਈ ਹਿੱਸਾ ਪਾ ਕੇ ਪੰਜਾਬ 'ਚ ਬਦਲਾਅ ਲਿਆ ਸਕਾਂ। ਤੇ ਮੈਨੂੰ ਹੁੰਦਾ ਸੀਗਾ ਕਿ ਮੈਂ ਥੋੜੀ ਫਨੀ ਗੱਲ ਵੀ ਆ ਇਹ, ਮੈਨੂੰ ਹੁੰਦਾ ਸੀ ਨਾ ਮੈਂ ਪਿੰਡ ਦੀ ਸਰਪੰਚ ਬਣ ਜਾਵਾਂ, ਮੈਂ ਨਾ ਉੱਥੇ ਛੋਟੇ ਜਿਹੇ ਲੈਵਲ ਤੋਂ ਚੇਂਜ ਸ਼ੁਰੂ ਕਰੂੰਗੀ, ਫਿਰ ਜਦੋਂ ਮੈਂ ਉਹ ਪਿੰਡ ਨੂੰ ਬਹੁਤ ਸੋਹਣਾ ਬਣਾਤਾ ਫਿਰ ਸਾਰੇ ਕਹਿਣਗੇ ਅਸੀਂ ਵੀ ਆਪਣੇ ਪਿੰਡ ਬਣਾਈਏ, ਤਾਂ ਹਰ ਇੱਕ ਸਰਪੰਚ ਮੈਨੂੰ ਕਾਪੀ ਕਰੂਗਾ। ਮੈਨੂੰ ਕਈ ਵਾਰ ਬਹੁਤ ਹਾਸਾ ਵੀ ਆਉਂਦਾ, ਮੈਂ ਨਿੱਕੀ ਹੁੰਦੀ ਮਤਲਬ ਬਹੁਤ ਨਿੱਕੀ ਤਾਂ ਨੀ, ਜਦੋਂ ਦੀ ਸੁਰਤ ਸੰਭਾਲੀ ਆ ਤਾਂ ਉਦੋਂ ਦੀ ਐਵੇਂ ਦੀ ਸੋਚ ਮੇਰੀ ਰਹੀ ਆ ਕਿ ਇਹਨੂੰ ਐਵੇਂ ਕਰਾਂ ਹਨਾ, ਜੇ ਇਹਨੂੰ ਇੰਨਾ ਚੰਗਾ ਬਣਾ ਦਈਏ ਤਾਂ ਕਿ ਆਪਣੇ ਲੋਕ ਵੀ ਪਾਰਕਾਂ ਦੇ ਵਿੱਚ ਘੁੰਮਣ ਜਾਣ, ਉੱਥੇ ਵੀ ਝੂਲੇ ਹੋਣ ਤੇ ਲੋਕ ਇਹਨਾਂ ਨੂੰ ਡੈਮੇਜ ਨਾ ਕਰਨ, ਕੋਈ ਰੂਲਸ ਐਂਡ ਰੈਗੂਲੇਸ਼ਨਸ ਤੇ ਜ਼ਿੰਮੇਵਾਰ ਨਾਗਰਿਕ।
ਹਾਂਜੀ, ਹੁਣ ਜਿਵੇਂ ਵਾਟਰ ਕੂਲਰ ਆ ਉਹਦੇ ਨਾਲ ਗਲਾਸ ਟੰਗਿਆ ਹੁੰਦਾ ਤੇ ਨਾਲ ਸੰਗਲੀ ਪਾਈ ਹੁੰਦੀ ਆ।
ਹਾਂਜੀ ਹਨਾ, ਦੇਖੋ ਕਿ ਇੱਕ ਗਲਾਸ ਮਤਲਬ ਆਪਣੇ ਇੰਨੇ ਮਾੜੇ ਹਾਲਾਤ ਆ ਚੁੱਕੇ ਆ ਕਿ ਅਸੀਂ ਗਲਾਸ ਵੀ ਚੁੱਕ ਕੇ ਲੈ ਜਾਂਦੇ ਹਾਂ, ਤੇ ਮੈਨੂੰ ਫਿਰ ਮੇਰੇ ਦਿਮਾਗ ਚ ਬਹੁਤ ਇਹ ਗੱਲ ਚੱਲਦੀ ਰਹਿੰਦੀ ਸੀ ਵੀ ਕੀਤਾ ਕੀ ਜਾਵੇ। ਫਿਰ ਦਿਮਾਗ ਚ ਆਇਆ ਕਿ ਇਹ ਚੀਜ਼ ਕਿਵੇਂ ਹੋ ਸਕਦੀ ਹੈ, ਸ਼ਾਇਦ ਹੁਣ ਆਪਣੇ ਆਪਣੀ ਉਮਰ ਦੇ ਲੋਕਾਂ ਨੂੰ ਜਾਂ ਥੋੜੇ ਵੱਡੀ ਉਮਰ ਦੇ ਲੋਕਾਂ ਨੂੰ ਸਮਝਾਉਣਾ ਬਹੁਤ ਔਖਾ ਆ। ਜੇ ਤੁਸੀਂ ਕੁਛ ਕਹਿੰਦੇ ਆ ਤਾਂ ਉਹ ਮਤਲਬ ਤੁਹਾਨੂੰ ਅੱਗੋਂ ਕਹਿੰਦੇ ਆ ਕਿ ਮੈਂ ਤੇਰੇ ਤੋਂ ਵੱਧ ਸਿਆਣਾ ਆ, ਤਾਂ ਮੈਨੂੰ ਲੱਗਿਆ ਕਿ ਇਹ ਬੱਚਿਆਂ ਤੋਂ ਮਤਲਬ ਹੁਣ ਜਿਹੜੇ ਨਵੇਂ ਦਿਮਾਗ ਆਪਣੀ ਨਵੀਂ ਪੀੜ੍ਹੀ ਆ ਰਹੀ ਇਹਨਾਂ ਦੇ ਨਾਲ ਕੁਛ ਕੀਤਾ ਜਾਣਾ ਚਾਹੀਦਾ ਆ। ਤਾਂ ਸਕੂਲ ਇੰਨੇ ਕਾਬਿਲ ਹਲੇ ਹੈ ਨੀ ਆਪਾਂ ਕਿ ਸਕੂਲ ਖੋਲ ਸਕੀਏ ਥਾਂ ਥਾਂ ਤੇ ਜਿਵੇਂ ਦੇ ਮੈਂ ਸਕੂਲ ਚਾਹੁੰਦੀ ਹਾਂ, ਤਾਂ ਫਿਰ ਕੁਛ ਛੋਟਾ ਤੇ ਕੁਛ ਵਧੀਆ ਕਰਨਾ ਚਾਹੁੰਦੇ ਸੀਗੇ, ਤੇ ਜਿਹਦੇ ਕਰਕੇ ਮੈਨੂੰ ਲੱਗਿਆ ਕਿ ਸ਼ਾਇਦ ਕਿਤਾਬਾਂ ਆਪਾਂ ਉਹਨਾਂ ਲਈ ਸੁਖਾਲੀਆ ਕਰ ਸਕਦੇ ਹਾਂ ਕਿ ਜਦੋਂ ਕਿਸੇ ਵੀ ਬੰਦੇ ਨੂੰ ਐਜੂਕੇਸ਼ਨ ਮਿਲਦੀ ਹੈ ਨਾ ਤਾਂ ਉਹਦੇ ਚ ਬਹੁਤ ਬਦਲਾਵ ਆਉਂਦਾ ਹੈ ਹਨਾ, ਉਹਦਾ ਉਹਨੂੰ ਬਹੁਤ ਅਕਲ ਆਉਂਦੀ ਆਪਾਂ ਕਹਿ ਸਕਦੇ ਹਾਂ, ਦੂਜਿਆਂ ਦੇ ਖਾਧੇ ਹੋਏ ਧੱਕਿਆਂ ਤੋਂ ਉਹ ਆਪ ਸਿੱਖ ਲੈਂਦਾ ਆ। ਨੈਚੁਰਲੀ ਜੇ ਸ਼ੁਰੂ ਤੋਂ ਦਿਮਾਗ ਐਵੇਂ ਚੱਲਦਾ ਰਿਹਾ ਏਦਾਂ ਹੀ ਫੀਲ ਕਰਦੀ ਰਹੀ ਮੈਂ, ਤਾਂ ਕਰਕੇ ਮੇਰੇ ਖਿਆਲ ਚ ਆਹ ਸਭ ਹੋ ਗਿਆ। ਬਾਕੀ ਐਸ ਸੱਚ ਕੋਈ ਬਹੁਤੀ ਪੰਜਾਬੀ ਦੇ ਪ੍ਰਤੀ ਜਾਂ ਮੈਂ ਐਵੇਂ ਦੀ ਕੋਈ ਪੜ੍ਹਾਈ ਨੀ ਕੀਤੀ, ਇਨਫੈਕਟ ਮੈਂ ਗ੍ਰੈਜੂਏਸ਼ਨ ਡਰੋਪ ਆਊਟ ਆ ਤੇ, ਪਰ ਹਾਂਜੀ ਬਸ ਆਈ ਥਿੰਕ ਮੇਰੇ ਖਿਆਲ ਚ ਦਿਮਾਗ ਇੱਧਰ ਚੱਲਿਆ ਤਾਂ ਆਪੇ ਹੋ ਗਿਆ ਇਹ ਸਾਰਾ ਕੁਛ।
ਤੇ ਤੁਹਾਡੀ ਆਵਾਜ਼ ਵਿੱਚ ਵੀ ਕੋਈ ਕਿਤਾਬਾਂ ਹੈਗੀਆਂ, ਕੌਣ ਲੋਕ ਨੇ, ਕਿੱਥੇ ਕਿਤਾਬਾਂ ਰਿਕਾਰਡ ਕੀਤੀਆਂ ਜਾਂਦੀਆਂ, ਤਕਨੀਕੀ ਪੱਧਰ ਤੇ ਇਸ ਐਪ ਨੂੰ ਕਿਵੇਂ ਚਲਾਇਆ ਜਾਂਦਾ, ਰਿਕਾਰਡ ਕਰਨ ਲਈ, ਐਡਿਟ ਕਰਨ ਲਈ, ਪਟੇ ਤੇ ਚੜਾਉਣ ਲਈ, ਇਹ ਸਭ ਕਿਸਮ ਲਈ ਲੋੜਾਂ ਤਾਂ ਕਾਫੀ ਨੇ ਨਾ?
ਜੀ ਬਿਲਕੁਲ ਪ੍ਰੀਤਿੰਦਰ ਜੀ, ਮੇਰੀ ਆਵਾਜ਼ ਦੇ ਵਿੱਚ ਇੱਕ ਦੋ ਕਿਤਾਬਾਂ ਤਾਂ ਨਹੀਂ ਆ, ਛੋਟੀਆਂ ਛੋਟੀਆਂ ਆਡੀਓਜ਼ ਆ। ਮੇਰੀ ਕੋਸ਼ਿਸ਼ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਮੇਰੇ ਅੰਦਰ ਇਹ ਜਜ਼ਬਾ ਜਿਹਾ ਆ, ਪੈਸ਼ਨ ਹੈ ਮੇਰੇ ਅੰਦਰ ਇੱਕ, ਮੈਂ ਵਿਰਾਸਤ ਨੂੰ ਇੱਕ ਐਪ ਨਹੀਂ ਮੰਨਦੀ ਪ੍ਰੀਤਿੰਦਰ ਜੀ, ਮੈਂ ਇਹਨੂੰ ਮਿਸ਼ਨ ਮੰਨਦੀ ਹਾਂ ਆਪਣੇ ਪੰਜਾਬੀਆਂ ਨੂੰ ਬਦਲ ਦੇਣ ਦਾ। ਹੁਣ ਮੈਨੂੰ ਨੀ ਪਤਾ ਵੀ ਮੈਂ ਇਹਨੂੰ ਕਿਹੜੀ ਮਤਲਬ ਜਿਹੜੀ ਨਿਗਾਹ ਨਾਲ ਮੈਂ ਦੇਖਦੀ ਹਾਂ ਬਾਕੀ ਲੋਕ ਵੀ ਇਹਨੂੰ ਉਸ ਤਰੀਕੇ ਨਾਲ ਦੇਖ ਸਕਦੇ ਆ ਜਾਂ ਨਹੀਂ। ਮਤਲਬ ਮੈਂ ਜਿਵੇਂ ਉਹ ਝੰਡਾ ਚੁੱਕੀ ਹੁੰਦਾ ਨਾ ਪ੍ਰੀਤਿੰਦਰ ਜੀ, ਕਿ ਬਹੁਤ ਪੈਸ਼ਨ ਦੇ ਨਾਲ ਤੁਰੀ ਆਉਂਦੀ ਹਾਂ ਕਿ ਮਤਲਬ ਮੈਂ ਬਦਲਾਵ ਲਿਆਉਣਾ ਆ ਹਨਾ। ਤਾਂ ਸੈਲਫ ਹੈਲਪ ਦੀਆਂ ਦੋ ਚਾਰ ਆਡੀਓਜ਼ ਹੈਗੀਆਂ ਆ ਜਿਹੜੀ ਮੈਨੂੰ ਥੋੜੀ ਥੋੜੀ ਲੱਗਦਾ ਹੈ ਕਿ ਆਪਾਂ ਨੂੰ ਲੋੜ ਆ। ਮੈਂ ਹੋਰ ਵੀ ਰਿਕਾਰਡ ਕਰਨਾ ਚਾਹੁੰਦੀ ਹਾਂ ਫਿਊਚਰ 'ਚ, ਪਰ ਟਾਈਮ ਦੀ ਕਮੀ ਹੋਣ ਕਰਕੇ ਕਰ ਨਹੀਂ ਪਾ ਰਹੀ। ਹਾਂਜੀ ਇਹ ਗੱਲ ਤਾਂ ਰਹੀ ਕਿ ਮੈਂ ਜਿਹੜੀਆਂ ਕਿਤਾਬਾਂ ਰਿਕਾਰਡ ਕੀਤੀਆਂ ਆ। ਦੂਜੀ ਗੱਲ, ਜਿਹੜੇ ਨਰੇਟਰਸ ਆਪਣੇ ਉਹ ਐਕਚੁਲੀ ਪ੍ਰੋਫੈਸ਼ਨਲ ਵੋਇਸ ਓਵਰ ਆਰਟਿਸਟ ਆ ਹਨਾ, ਜਿਹਨਾਂ ਦੀ ਆਵਾਜ਼ ਪ੍ਰੋਫੈਸ਼ਨਲੀ ਆਵਾਜ਼ ਦਾ ਹੀ ਕੰਮ ਆ ਜਿਹਨਾਂ ਦਾ, ਤੇ ਉਹਨਾਂ ਕੋਲੇ ਉਹਨਾਂ ਦੇ ਸਟੂਡੀਓਜ਼ ਹੈਗੇ ਆ ਜਿਹਦੇ 'ਚ ਉਹ ਇੱਕ ਚੰਗੇ ਤਰੀਕੇ ਨਾਲ ਰਿਕਾਰਡ ਕਰਦੇ ਆ। ਮਤਲਬ ਐਵੇਂ ਨੀ ਹੈਗਾ ਆਪਾਂ ਫੋਨ ਤੇ ਮਾਈਕ ਲੈ ਕੇ ਰਿਕਾਰਡ ਕਰ ਰਹੇ ਹਾਂ ਜਾਂ ਪਿੱਛੇ ਠੱਕ ਠੱਕ ਦੀ ਜਾਂ ਕਿਸੇ ਚੀਜ਼ ਦੀ ਆਵਾਜ਼ ਆ ਰਹੀ ਆ। ਆਪਣੀ ਕੋਸ਼ਿਸ਼ ਇਹੀ ਆ ਕਿ ਜਿਵੇਂ ਗੋਰਿਆਂ ਨੂੰ ਬਹੁਤ ਵਧੀਆ ਚੀਜ਼ਾਂ ਮਿਲਦੀਆਂ ਨੇ, ਅਸੀਂ ਪੰਜਾਬੀ ਵੀ ਬੈਸਟ ਡਿਜ਼ਰਵ ਕਰਦੇ ਹਾਂ, ਤਾਂ ਆਪਣੀ ਕੋਸ਼ਿਸ਼ ਆ ਕਿ ਬੈਸਟ ਦੇ ਸਕੀਏ। ਉਹਦੇ ਲਈ ਆਪਾਂ ਪ੍ਰੋਫੈਸ਼ਨਲ ਨਰੇਟਰਸ ਤੇ ਹਰ ਇੱਕ ਚੀਜ਼ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾਂਦੀ ਆ, ਜਿਹਨੂੰ ਕਿ ਅੱਛਾ ਰੂਪ ਦੇ ਸਕੀਏ, ਆਪਾਂ ਵਧੀਆ ਕੁਆਲਿਟੀ ਦੇ ਸਕੀਏ।
ਜੀ, ਤੇ ਜਾਂਦੇ ਜਾਂਦੇ ਕੋਈ ਖਾਸ ਸੁਨੇਹਾ, ਕੋਈ ਖਾਸ ਗੱਲ ਜਿਹੜੀ ਕਰਨ ਨੂੰ ਰਹਿ ਗਈ ਹੋ, ਉਹਦੇ ਲਈ ਵੀ ਸਾਡਾ ਮੰਚ ਹਾਜ਼ਰ ਹੈ।
ਜੀ ਹਾਂਜੀ ਪ੍ਰੀਤਿੰਦਰ ਜੀ, ਮੈਂ ਇਹੀ ਕਹੂੰਗੀ, ਮੇਰੀ ਬੇਨਤੀ ਆ ਹੱਥ ਜੋੜ ਕੇ ਆਪਣੇ ਸਾਰੇ ਪੰਜਾਬੀਆਂ ਨੂੰ, ਇਹ ਵਿਰਾਸਤ ਮੇਰਾ ਨਹੀਂ ਹੈਗਾ, ਇਹ ਮੇਰਾ ਐਪ ਨਹੀਂ ਹੈ, ਆਪਣੇ ਸਾਰਿਆਂ ਦਾ ਹੈ, ਆਪਣੇ ਸਾਰਿਆਂ ਦੀ ਬੋਲੀ ਲਈ ਆ। ਤੇ ਮੇਰੀ ਬੇਨਤੀ ਆ, ਭਾਵੇਂ ਤੁਸੀਂ ਇੱਥੇ ਕਿਤਾਬਾਂ ਨਾ ਸੁਣੋ, ਜੇ ਤੁਸੀਂ ਕਿਤਾਬਾਂ ਪੜ੍ਹ ਸਕਦੇ ਹੋ ਪੜ੍ਹੋ, ਪਰ ਮੇਨ ਮਿਸ਼ਨ ਆਪਣਾ, ਮੇਨ ਮੋਟਿਵ ਇਹੀ ਆ ਕਿ ਪਲੀਜ਼ ਅਸੀਂ ਅਵੇਅਰ ਹੋਈਏ, ਹਨਾ। ਜੇ ਸਾਨੂੰ ਕੋਈ ਪ੍ਰਧਾਨ ਮੰਤਰੀ ਦਾ ਜਾਂ ਸਾਡੇ ਗੁਰੂਆਂ ਦਾ ਨਾਮ ਪੁੱਛਦਾ ਆ, ਪੰਜਾਂ ਪਿਆਰਿਆਂ ਦਾ ਨਾਮ ਪੁੱਛਦਾ ਆ, ਤਾਂ ਅਸੀਂ ਨੀਵੀਂ ਪਾ ਕੇ ਜਾਂ ਪਰੇ ਨੂੰ ਮੂੰਹ ਘੁਮਾ ਕੇ ਇਹ ਨਾ ਕਹੀਏ ਕਿ ਇਹ ਨੀ ਪਤਾ, ਪਰ ਕਿਸੇ ਫਿਲਮ ਬਾਰੇ ਜਾਂ ਕਿਸੇ ਸਿੰਗਰ ਬਾਰੇ ਪੁੱਛ ਲਓ, ਉਹਦਾ ਜਵਾਬ ਦੇ ਦਾਂਗੇ। ਤਾਂ ਇਹ ਸ਼ਰਮ ਨੂੰ ਦੂਰ ਕਰਨ ਦੇ ਲਈ ਮੈਂ ਚਾਹੁੰਦੀ ਆਪਾਂ ਸਾਰੇ ਪੜ੍ਹਨਾ ਸ਼ੁਰੂ ਕਰੀਏ, ਹਨਾ। ਉਹਦੇ ਨਾਲ ਮੇਰੇ ਖਿਆਲ ਚ ਆਪਣੀ ਸੋਚ ਤੇ ਆਪਣੀ ਜ਼ਿੰਦਗੀ ਚ ਬਹੁਤ ਬਦਲਾਵ ਆਊਗਾ। ਹਾਂਜੀ, ਬਸ ਇੰਨਾ ਹੀ ਕਹਿਣਾ ਚਾਹੂੰਗੀ ਕਿ ਆਪਾਂ ਆਪਣੀ ਸੋਚ ਦੇ ਵਿੱਚ ਬਦਲਾਵ ਲਈਏ, ਤਾਂ ਕਿ ਆਪਾਂ ਵੀ ਅਗਾਂਹ ਵਾਧੂ ਸੋਚ ਨਾਲ ਅੱਗੇ ਚੱਲ ਸਕੀਏ।
ਜੀ, ਬਹੁਤ ਬਹੁਤ ਮਿਹਰਬਾਨੀ ਗਗਨ ਸਾਡੇ ਨਾਲ ਗੱਲ ਕਰਨ ਲਈ ਤੇ ਅੱਜ ਸਾਡੇ ਲਈ ਸਮਾਂ ਕੱਢਣ ਲਈ, ਧੰਨਵਾਦ।
ਜੀ ਬਿਲਕੁਲ, ਧੰਨਵਾਦ ਪ੍ਰੀਤਿੰਦਰ ਜੀ, ਥੈਂਕ ਯੂ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।